ਉਹਨਾਂ ਦੀ ਜਿੰਨੀ ਕਥਾ ਤੁਹਾਨੂੰ ਪਤਾ ਹੈ, ਇੱਕ ਇੱਕ ਅੱਖਰ ਉਹਨਾਂ ਦੇ ਇਤਿਹਾਸ ਦਾ, ਉਹਨਾਂ ਦੇ ਕੌਤਕਾਂ ਦਾ ਸਾਨੂੰ ਸਰਵਣ ਕਰਾਓ।
ਹਾਲੇ ਗੁਰਕਤ ਗਿਰਾ ਉਚਾਰੀ, ਜਨਮ ਕਥਾ ਅਨਜਾਨ ਅਗਾਰੇ।
ਬਾਲੇ ਨੇ ਹੱਥ ਜੋੜੇ, ਭਾਈ ਬਾਲਾ ਜੀ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਜੀ ਇੱਥੇ ਮੈਂ ਆਪ ਜੀ ਕੋਲੋਂ ਖਿਮਾ ਮੰਗਦਾ। ਖਿਮਾ ਕਿਉਂ ਮੰਗਦਾ? ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਅਵਤਾਰ ਦੀ ਕਥਾ ਆ ਉਹਦੇ ਤੋਂ ਮੈਂ ਅਣਜਾਣ, ਕਿਉਂਕਿ ਉਦੋਂ ਖੁਦ ਮੇਰੀ 3 ਸਾਲ ਦੀ ਉਮਰ ਸੀ ਤੇ 3 ਸਾਲ ਦੇ ਬੱਚੇ ਨੂੰ ਕੋਈ ਸੋਝ ਹੀ ਨਹੀਂ ਹੁੰਦੀ ਕਿ ਉਹ ਸੰਸਾਰ ਵਿੱਚ ਕੀ ਕੁਝ ਹੋ ਰਿਹਾ ਉਹਨੂੰ ਯਾਦ ਰੱਖਦਾ। ਸਾਰੇ ਮੇਰਾ ਜਨਮ ਉਹਨਾਂ ਦੀ ਨਗਰੀ ਦਾ ਹੀ ਹੈ, ਰਾਏ ਭੋਏ ਦੀ ਤਲਵੰਡੀ ਵਿੱਚ ਹੀ ਮੇਰਾ ਜਨਮ ਹੋਇਆ, ਪਰ ਮੇਰੀ ਉਮਰ ਉਦੋਂ 3 ਸਾਲ ਦੀ। ਇਸ ਕਰਕੇ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਜਨਮ ਦੀ ਕਥਾ ਹੈ, ਉਹਨਾਂ ਦੇ ਅਵਤਾਰ ਧਾਰਨ ਦੀ ਕਥਾ ਹੈ, ਉਹਦੇ ਤੋਂ ਮੈਂ ਅਣਜਾਣ ਹਾਂ, ਉਹਦੇ ਬਾਰੇ ਮੈਨੂੰ ਪੂਰਾ ਗਿਆਨ ਨਹੀਂ ਹੈ। ਮੈਂ ਵੇਖੀ ਤਾਂ ਨਹੀਂ, ਉਸ ਵੇਲੇ ਦੇ ਉਤਸ਼ਾਹ ਮੈਨੂੰ ਯਾਦ ਤਾਂ ਨਹੀਂ, ਪਰ ਮੈਂ ਜਿਹਨੇ ਉੱਥੇ ਬਜ਼ੁਰਗ ਨੇ ਇਹਨਾਂ ਨੇ ਉਤਸ਼ਾਹ ਵੇਖੇ ਨੇ, ਮੈਂ ਉਹਨਾਂ ਕੋਲੋਂ ਸੁਣਿਆ ਜ਼ਰੂਰ ਹੈ। ਇੱਕ ਤਾਂ ਹੁੰਦਾ ਵੇਖ ਕੇ ਯਾਦ ਕਰਨਾ, ਇੱਕ ਹੁੰਦਾ ਸੁਣਿਆ ਹੋਣਾ। ਮੈਂ ਵੇਖਿਆ ਨਹੀਂ ਪਰ ਮੈਂ ਸੁਣਿਆ ਜ਼ਰੂਰ ਹੈ। ਉੱਥੇ ਬਹੁਤ ਨਰ ਜਿਹੜੇ ਰਾਏ ਭੋਏ ਦੀ ਤਲਵੰਡੀ ਦੇ ਨੇ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਅਵਤਾਰ ਸਮੇਂ ਵੇਖਿਆ ਕਿ ਕਿਸ ਤਰ੍ਹਾਂ ਦੇ ਉਤਸ਼ਾਹ ਹੋਏ ਸਨ, ਉਹਨਾਂ ਦਾ ਅਵਤਾਰ ਕਿਵੇਂ ਹੋਇਆ ਹੈ, ਉਹ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਵੇਖਿਆ ਹੈ ਉਹਨਾਂ ਨੇ ਮੈਨੂੰ ਦੱਸਿਆ, ਤੇ ਜਿਵੇਂ ਮੈਂ ਉਹਨਾਂ ਕੋਲੋਂ ਸੁਣੀ ਹੈ ਉਸ
ਤਰ੍ਹਾਂ ਕੀ ਪੂਰਨ ਮਾਸ਼ੀ ਦਿੱਕਤ ਸੱਤ ਮਿਛਤਰ ਸੁਰਾਤੀ।
ਪੂਰਤ ਮਾਸ, ਕੱਤਕ ਦੀ ਪੂਰਨ ਮਾਸ਼ੀ ਵਾਲੇ ਦਿਨ, ਇਹ ਮੈਂ ਸੁਣਿਆ ਹੈ ਤੇ ਕੱਤਕ ਦੀ ਪੂਰਨ ਮਾਸ਼ੀ ਦਾ ਦਿਨ ਸੀ ਤੇ 26 ਦਸੰਬਰ ਜਦੋਂ ਖਾਲਸਾ ਜੀ ਦਿਨ 27 ਦਸੰਬਰ 20 ਦਸੰਬਰ 27 ਦਸੰਬਰ ਦਾ ਦਿਹਾੜਾ ਤੇ 27 ਦਸੰਬਰ ਦਾ ਦਿਨ ਸੀਗਾ।
ਔਰ ਸੁਣੀ ਸੋ ਕਰੋ ਉਚਾਰੀ, ਪਤਰੀ ਜਨਮ ਲਿਖੀ ਵਿਚ ਸਾਰੇ।
ਹੋਰ ਜੋ ਮੈਂ ਉਹਨਾਂ ਦੇ ਅਵਤਾਰ ਦੀ ਕਥਾ ਸੁਣੀ ਹੈ ਉਹ ਮੈਂ ਆਪ ਜੀ ਨੂੰ ਦੱਸਦਾ ਤੇ ਉਹਨਾਂ ਦੇ ਅਵਤਾਰ ਸਮੇਂ ਉਹਨਾਂ ਦੀ ਇੱਕ ਜਨਮ ਪੱਤਰੀ ਬਣਾਈ ਗਈ। ਉਹਨਾਂ ਦੀ ਜੋ ਜਨਮ ਪੱਤਰੀ ਹੈ ਉਹ ਉਹਨਾਂ ਦੇ ਅਵਤਾਰ ਸਮੇਂ ਬਣਾਈ ਗਈ ਸੀ। ਜਿਸ ਵੇਲੇ ਉਹਨਾਂ ਦਾ ਅਵਤਾਰ ਹੋਇਆ ਉਸ ਵੇਲੇ ਸਾਡੇ ਨਗਰ ਦਾ ਇੱਕ ਵਿਦਵਾਨ ਪੰਡਿਤ ਸੀ, ਪੰਡਿਤ ਹਰਦਿਆਲ। ਤੇ ਪੰਡਿਤ ਹਰਦਿਆਲ ਨੇ ਉਸ ਸਮੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਜਨਮ ਪੱਤਰੀ ਬਣਾਈ ਸੀ।
ਕਾਲੂ ਨਾਨਕ ਜਨਕ ਜਮੀ ਚ
ਪਿਤਾ ਦਾ ਨਾਂ ਸੀ ਕਲਿਆਣ ਦਾਸ ਮਹਿਤਾ ਕਾਲੂ ਜੀ, ਉਹਨਾਂ ਦੇ ਪਿਤਾ ਦਾ ਨਾਂ, ਤੇ ਉਹ ਜਨਮ ਪੱਤਰੀ ਉਹਨਾਂ ਦੇ ਘਰ ਪਈ ਹੋਵੇਗੀ। ਜਿੱਥੇ ਤੱਕ ਮੇਰਾ ਅੰਦਾਜ਼ਾ ਭਾਈ ਸਾਹਿਬਾਂ ਜੀ ਦੱਸ ਰਹੇ ਨੇ ਕਿ ਉਹ ਜਿਹੜੀ ਜਨਮ ਪੱਤਰੀ ਸੀ, ਕਿਉਂਕਿ ਜਨਮ ਪੱਤਰੀ ਦੇ ਪੂਰੀ ਤਰੀਕ ਇਸ ਸਮਾਂ ਵਾਰ ਘੜੀ ਮਹੀਨਾ ਸੰਮਤ ਉਹ ਸਾਰਾ ਕੁਝ ਜਨਮ ਪੱਤਰੀ ਤੇ ਲਿਖਿਆ ਸੀ, ਕਿਉਂਕਿ ਜਦੋਂ ਇਤਿਹਾਸ ਲਿਖਾਉਣਾ ਹੁੰਦਾ ਹੈ ਤੇ ਇਤਿਹਾਸ ਵਿੱਚ ਜੋ ਤਰੀਕਾਂ ਨੇ ਸਿੱਖਾਂ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਜਾਂਦਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਅਸਲੀ ਤੇ ਅਵਤਾਰ ਦੀ ਉਹਨਾਂ ਦਾ ਸੰਮਤ ਜ਼ਿਕਰ ਵੀ ਕਿਹੜਾ ਸੀ ਜਾਂ ਫਿਰ ਕਿਹੜਾ ਵਾਰ ਸੀ, ਉਹ ਸਾਰਾ ਕੁਝ ਵੇਖਣਾ ਹੋਵੇ ਤੇ ਉਹ ਆਪਾਂ ਨੂੰ ਜਨਮ ਪੱਤਰੀ ਚ ਵੇਖਣ ਨੂੰ ਮਿਲ ਸਕਦਾ। ਭਾਈ ਬਾਲਾ ਜੀ ਸਲਾਹ ਦੇ ਰਹੇ ਨੇ ਜੋ ਆਪਾਂ ਨੂੰ ਜਨਮ ਪੱਤਰੀ ਤੋਂ ਸਾਰੀ ਤਰੀਕ ਮਹੀਨਾ ਜਾਂ ਸੰਮਤ ਦਾ ਪਤਾ ਲੱਗ ਸਕਦਾ ਹੈ ਤੇ ਉਹ ਜਨਮ ਪੱਤਰੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਸਨ ਮਹਿਤਾ ਕਾਲੂ ਜੀ, ਤੇ ਉਹਨਾਂ ਦੇ ਘਰ ਕਿਤੇ ਕਾਗਜ਼ਾਂ ਵਿੱਚ ਪਈ ਹੋਵੇਗੀ।
ਪਾਪਰ ਲੋਕ ਕਾਲ ਦੋ ਕਾਲੂ, ਜੀਵਤ ਅੰਦੇ ਨਾਮ ਦਿਸ ਲਾਲੂ।
ਤੇ ਸਤਿਗੁਰੂ ਜੀ ਦੇ ਪਿਤਾ ਜੀ ਤਾਂ ਇਸ ਵੇਲੇ ਮਾਤ ਲੋਕ ਚ ਹਨ ਨਹੀਂ, ਉਹ ਤਾਂ ਸੱਚਖੰਡ ਗਮਨ ਕਰ ਗਏ ਨੇ, ਉਹ ਤਾਂ ਪਰਲੋਕ ਗਮਨ ਕਰ ਗਏ ਨੇ। ہوں جنم پتری گھر کتنے لڑی ہونی ہے کاغذ کیونکہ وہ پٹواری سی پٹواری گھر کاغذ بہت ہوں نے انہوں کاغذ ہو سکتا ہے بھی وہ جنم پتری بھی پی ہو پتا جی کا سٹ کنڈ چلے گئے نے پر انہوں نے چھوٹے برا نے چاچا لالو جی وہ ہال جیوے نے وہ ہال ننکانا صاحب کی دھرتی سے رائے ہوئے تھے تلوڈی چ جہاں مہتا کالو جی کا گھر سی اسی گھر چاہیے نے ہوں کیونکہ بھائی بالا جی اتو ہی آئے سن چاچا لالو جی اس ویلے ننکانا صاحب رائے ہوئے تھے تلوڈی کے بچ ہاں
بپ بل بنا بیتے برک بتا
چاچا لالو جی بھی اس ویلے بڑے بزرگ ہو چکے انہوں کی عمر بھی بہت برد ہو چکی برد اوستھا ہے شریر انہوں کا ہوں بالکل کمزور ہو چکا ہے بزرگی میں کیونکہ 70 سال کی عمر ٹپ کے تو گرو نانک صاحب جو بھی جو چکائے ادھر چاچا لالو جی انہوں کو بھی بڑے سال عمر کر کے انہوں کی عمر بھی 100 کے نیڑے ہو گئی اس کر کے کہتے بھی وہ برد اوستھا دیکھنے جڑا شریر ہے چاچا لالو جی کا درد اوستھا کر کے وہ کمزور ہے عمر بھی جیڑی ہے کافی بڑے ہو چکی ہے
سنو
ستگرو سچے پاتشاہ جی چاچا لالو جی کا گھر رائے پوئے کی تلوڈی بچی ہے جتوں میں آیا اسی انہوں کا گھر ہے جڑے سارے کاغذ پتا مہتا کالو جی کے کول سن وہ سارے کاغذات اس ویلے چاچا لالو جی کو ہونے جتنے تک میرا اندازہ یہ سارے کاغذ انہوں نے اپنے کو سامنے ہون گے وہ اس ویلے رائے پوئے کی تلوڈی میں انہوں کا گھر ہے
تلوڈی میں سرن جو پئی شری سنگت سن کو ہلکا
ہر ایک وسطو پیاری لگتی جی پریت ہوا چرنا کا جوڑا بھی کسی پیا ہو پیار کے رنگ میں رنگے ہوئے اپنے اس جوڑے نو بھی مطلب دے لو پھر انہوں کی جنم پتری جہد انہوں نے اخار کی تاریخ سمت بار سما سارا کچھ لکھا ہونا کہ من بڑا خوش ہوا بھی جنم پتری انہوں نے مل سکتی ہے ایسی خوشی ہوئی کہ مانو جی میہ پی گیا ہوخا پی گئی ہو ساری بنسپتی بولی جاتی ہے میہ پینے ایسا گرو انگد صاحب جی کے ہرد چ بڑا بھاری پریم جا گیا گرو جی بڑے پیار آ گئے گرو انگد صاحب جی بڑے پریم آ کے بھائی بالے نو بول کے کہن لگے بھائی بالا جی وہ جنم پتری بھلا کیویں مل سکتی ہے چلو بھائی بالے نے آخیا نا بھی وہ جنم پتری مینو اندازہ آیا چاچے لالو نے گھر ہونی سن کے بھائی بالے ستگرو جی کہ بھائی بالا جی دسو کہ ستگرو گرو نانک صاحب جی کی جو جنم پتری بارے تھی دس رہے ہو وہ جنم پتری بھلا کیویں مل سکتی ہے
ایسا کون میت سکھوئی پتری کو درتا
پیارا متر سکھ ہے جہاں سانو اس جنم پتری کے درشن کرا دے سانو اس جنم پتری کے دیدار کرا دے کیونکہ وہ جنم پتری کسی سدھارن ویکتی کی نہیں وہ جنم پتری نرنکار کی جنم پتری بنا والا بھی کوئی سدھارن ودوان نہیں سی وہ بھی گرو نانک صاحب کا شردالو پنڈت ہردیال جن گرو نانک صاحب نے گیان دتا اس کر کے وہ جنم پتری کوئی ایسا سکھ ہے جہاں سانو اس جنم پتری کے درشن کرا دے
بالا کھوج جو تو میری پتری کر لیجے
بالا جی کہن لگے ستگرو جی جی اس پتری نو کھوجیا جائے نا تے کھوج کر کے ہو سکتا ہے کہ وہ جنم پتری مل جائے. لبیا کیوں نہیں, کوئی ہر ایک چیز ملتی ہے جی لبھیے. پر اج جی اس جنم پتری کی کھوج کریے تے وہ جنم پتری ضرور مل سکتی ہے.
لالو آئی مل کر ساسو خوشواں جب سے کے پاس
جنم پتری چاچے لالو کے گھر پی ہوئی ہے. چاچے لالو نو جا کے کوئی بےزتی کرے, انہوں نے کہو بھی وہ سانو جنم پتری لب کے دین, آپ جنم پتری ضرور مل سکتی ہے جی انہوں کو کھجوائیے, انہوں کو لکوائیے تو وہ ویچ کے دے سکتے نے.
تو کر آدھو کوئی منورت ہوئے
چاچے لالو نے کہو جنم پتری لبھی جائے تو مل سکتی ہے. اس کر کے تھی کسی سکھ نو بھیجو جہاں رائے کو تلوڈی چاچے لالو کے گھر جائے اور اس کو جا کے جنم پتری کی بھال کرے جو اتنے لے آئے تو تھی جنم پتری کے درشن کر لیا جی تو من کا منور پورا ہو جائے. کسی سکھ نو بھیج دو جہاں چاچے لالو کے گھروں سے جنم پتری کی کھوج کر کے لے آئے.
انگت پاکی گیا ہو تم سے کام
بھائی والے نے آخیا نا مہاراج جی کسی سکھ نو بھیجو جہاں اس کو جنم پتری لب کے لے آئے. سن کے ستگرو پرکار گرو انگد صاحب سچے پاتشاہ جی مہاراج جی کہنے لگے بھائی والا جی تھوڑے نالوں زیادہ نیڑے چاچے لالو کے کون ہو سکتا, یہ کام تو پھر تھی کرو کیونکہ یہ کام ہو ہی تھوڑے کو ہو سکتا ہے. اتحاس آ کے سنایا جی اس کو پہلے وہ جنم پتری جی ستپورا کی مل جائے تو آپ فریج مل جائے گی, امرت مل جائے گا, آپ اندازہ لا سکتے نال ستپورا کی جنم پتری کے درشن ہو جان گے. اس کر کے بھائی بالا جی یہ کام تھوڑے کو پہلے پلا ہو کہنے کرنا ہے, یہ کام بھی تھی کر سکتے ہو.
کیوں بالا مکتے سداسی شری انگل سنیے سکراتے
تھی جاؤ تا نگر ہے نالے تھی بھیجی بھی اتوں نے اتنے جا کے تھی پال کرواؤ. بھائی بالا جی نے جدو ستپورا کے بچن سنے گرو امرت صاحب نے چندرما جی مکڑے تو امرت جی بانی بولے سداسی امرت جی امرت جی بانی بولے کہنے لگے ہے گرو امرت صاحب جی سکھا کی رات جی سب سکھ تھوڑے پوتر چرنا مجھ لے آپ جی میری بےنتی سنو.
ایک سکھ کی جے مجھ ساتھ جاوے جب پر دینا ناتھ
پاتشاہ جی کرپا کرو میں یہ سیوا کرن نو تیار ہاں, پر میری بےنتی ہے ایک سکھ کوئی میرے نال بھیج دو جڑا تھوڑا پیارا ہو, کوئی گرمت پیارا سکھ وہ آپ جی میرے نال بھیج دو ابھی دونوں جنے جا گے کرتے آوا گے اوتے جا کے ابھی چیتی نال کام کر کے واپس مڑا گے.
لالو آلی آلائی آئے گی ہم جی تے پائے
آپ جی کسی ایک سکھ نو میرے نال بھیج دو ابھی چاچے لالو دے گھر جا کے جنم پتری کی بھال کرا گے اتوں جی جنم پتری سانو مل گئی تے لے کے اسی تہاڈے کول واپس آ جاواں گے.
گرپل دیتے بالے پر سب چت کرتار نہ دسے اور کب
گرو جی بڑے پرسن ہوئے گرو اندر صاحب تے پرسن ہو کے بھائی بالے نو مہاراج جی اسیس دیندے. بھائی بالا جی نو اسیس دیندے کہندے بھائی بالا جی تہاڈے چت تو کرے کرتار نہ دسے. یہ آشیرواد میرے ستگرو گرو اندر صاحب دے رہے ہیں کہ تہاڈے چت تو کرے کرتار نہ دسرے, تہانوں سدا کرتار چیتے رہے.
سالا پنو سکھ ستایا شری مکتے وباد الایا
گرو اندر صاحب کے سامنے ایک گرو گھر کے انن سکھ ہوئے نے جنہ کا نام بھی بھائی لالا پنو. گرو اندر صاحب جی کے گھر کے پیارے سن گرو گھر کے سکھ سن ਇਹਨਾਂ ਬਾਬਤ ਸਤਿਗੁਰੂ ਜੀ ਨੇ ਹੁਕਮ ਲਾਇਆ,
ਸਿੱਖੀ ਤੁਮ ਮੈਂ ਅਧਿਕਾਰੀ ਸਾਮਨ ਸਰਦਾ ਬੋਸਾਏ।
ਆਖਿਆ ਭਾਈ ਲਾਲੇ ਪੰਨੂ ਨੂੰ ਕਿ ਭਾਈ ਲਾਲਾ ਪੰਨੂ ਜੀ, ਤੁਹਾਡੇ ਚ ਗੁਰੂ ਘਰ ਦੀ ਸਿੱਖੀ ਬੜੀ ਅਦਕ ਭਰੀ ਹੋਈ, ਜਿਵੇਂ ਸਾਵਣ ਦੇ ਮਹੀਨੇ ਦੇ ਵਿਚ ਨਦੀ ਭਰ ਕੇ ਵਗਦੀ ਹੈ ਨਾ, ਏਦਾਂ ਤੁਹਾਡੇ ਅੰਦਰ ਗੁਰਸਿੱਖੀ ਭਰੀ ਹੋਈ। ਤੇ ਤੁਸੀਂ ਗੁਰੂ ਘਰ ਦੇ ਅਨਿੰਦ ਦੇਖੋ, ਗੁਰੂ ਦੀ ਸਿੱਖੀ ਤੁਹਾਡੇ ਅੰਦਰ ਹੈ।
ਜੋ ਪਈ ਬਾਲੇ ਸੰਗ ਜਈਏ ਤਹਾ ਜਨਮਿਓ ਅਮਨਾਥ।
ਭਾਈ ਲਾਲਾ ਪੰਨੂ ਜੀ, ਤੁਸੀਂ ਕਾਮਨਾ ਕਰ ਲੋ ਤੇ ਆ ਭਾਈ ਬਾਲਾ ਜੀ ਦੇ ਨਾਲ ਤੁਸੀਂ ਜਾਓ, ਉੱਥੇ ਜਾਓ ਜਿੱਥੇ ਮੇਰੇ ਨਾਲ ਤ੍ਰਿਲੋਕੀ ਪਤੀ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ, ਉਹ ਨਗਰ ਚ ਜਾਓ ਤੁਸੀਂ ਜਿੱਥੇ ਮੇਰੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ। ਇਹਨਾਂ ਦੇ ਨਾਲ ਜਨਮ ਪੱਤਰੀ ਲਿਆਓ ਸਤਿਗੁਰਾਂ ਦੇ, ਇਹ ਸੇਵਾ ਕਰਕੇ ਭਾਈ ਲਾਲਾ ਪੰਨੂ ਜੀ ਤੁਸੀਂ ਆਪਣਾ ਜਨਮ ਸਫਲਾ ਕਰਨਾ, ਇਹ ਬੜੀ ਵੱਡੀ ਸੇਵਾ ਹੈ, ਇਹ ਸੇਵਾ ਕਰਕੇ ਤੁਸੀਂ ਆਪਣਾ ਜਨਮ ਸਫਲਾ ਕਰ ਲਵੋ।
ਜੋ ਪਈ ਸੁਣ ਸ਼ੁਤ ਭਜਨ ਸਮਾਪਤ ਨਾ ਪਯੋ ਤਿਆਰ ਚਲਨ ਤੋਂ ਸੰਗਾ।
ਭਾਈ ਲਾਲੇ ਪੰਨੂ ਨੇ ਗੁਰੂ ਅੰਗਦ ਸਾਹਿਬ ਦਾ ਬਚਨ ਸੁਣਿਆ, ਹੁਕਮ ਸੁਣਿਆ, ਸੁਣਦਿਆ ਚਾਓ ਚੜ ਗਿਆ ਭਾਈ ਲਾਲੇ ਪੰਨੂ ਨੂੰ, ਖੁਸ਼ੀ ਆ ਗਈ ਮਨ ਚ, ਗੁਰੂ ਸਾਹਿਬ ਨੇ ਮੈਨੂੰ ਸਤਿਗੁਰੂ ਜੀ ਨੇ ਮੈਨੂੰ ਸੇਵਾ ਲਾਈ ਹੈ, ਬੜੀ ਖੁਸ਼ੀ, ਬੜਾ ਚਾਓ ਸੇਵਾ ਕਰਨ ਦਾ ਚਾਓ ਸਿੱਖਾਂ ਅੰਦਰ। ਤੇ ਕਹਿੰਦੇ ਇੰਨੀ ਖੁਸ਼ੀ ਹੋਈ ਕਿ ਉਹ ਖੁਸ਼ੀ ਭਾਈ ਲਾਲੇ ਪੰਨੂ ਦੇ ਅੰਗਾਂ ਵਿਚ ਨਹੀਂ ਮੇਵਦੀ, ਅੰਗਾਂ ਵਿਚ ਨਹੀਂ ਸਮਾਉਂਦੀ। ਉਸੇ ਵੇਲੇ ਭਾਈ ਬਾਲੇ ਨਾਲ ਚੱਲਣ ਵਾਸਤੇ ਭਾਈ ਲਾਲਾ ਪੰਨੂ ਜੀ ਤਿਆਰ ਹੋ ਗਏ।
ਕੰਨ ਆ ਗਏ ਆਪਣੇ ਕਰ ਜਾਵੇ ਅਸਰੀ ਨਾਮ ਰਿਸ਼ਲ ਮਾਮੇ।
ਮੇਰੇ ਭਾਗ ਧੰਨ, ਮੇਰੇ ਭਾਗ ਸੁਬੰਧੇ, ਮੇਰੇ ਭਾਗ ਕੱਢੇ ਤੇ ਮੈਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜਨਮ ਪੱਤਰੀ ਦੇ ਦਰਸ਼ਨ ਤੇ ਨਾਲੇ ਉਹਨਾਂ ਦੇ ਅਵਤਾਰ ਸਥਾਨ ਦੇ ਦਰਸ਼ਨ। ਜਿੱਥੇ ਉਹਨਾਂ ਦਾ ਅਵਤਾਰ ਹੋਇਆ ਉਹ ਨਗਰੀ ਦੇ ਦਰਸ਼ਨ, ਜਿੱਥੇ ਉਹਨਾਂ ਨੇ ਬਾਲ ਕੋਟ ਕੀਤੇ ਨੇ, ਤੇ ਨਾਲੇ ਉਹਨਾਂ ਦੀ ਜਨਮ ਪੱਤਰੀ ਦੇ ਮੈਨੂੰ ਦਰਸ਼ਨ ਹੋਣਗੇ।
ਮੰਗਲ ਕਰ ਸੁਣ ਸਤ ਕਰਤਾ ਜਲਤ ਭਏ ਨਾਨਕ ਉਰਧਾਰ।
ਸਤਿਗੁਰੂ ਗੁਰੂ ਅੰਗਦ ਸਾਹਿਬ ਨੂੰ ਵੰਦਨਾ ਕੀਤੀ, ਨਮਸਕਾਰ ਕੀਤੀ, ਗੁਰੂ ਅੰਗਦ ਸਾਹਿਬ ਨੇ ਆਖਿਆ ਜੀ ਸਤ ਕਰਤਾਰ। ਭਾਈ ਬਾਲਾ ਜੀ, ਭਾਈ ਲਾਲਾ ਪੰਨੂ ਜੀ, ਇਹ ਸਤਿਗੁਰੂ ਜੀ ਨੂੰ ਸਤ ਕਰਤਾਰ ਕਹਿ ਕੇ ਚੱਲ ਪਏ। ਸਿਰ ਦੇ ਵਿਚ ਧੰਨ ਗੁਰੂ ਨਾਨਕ ਸਾਹਿਬ ਦੀ ਮੂਰਤ ਬੱਧੀ ਹੋਈ ਹੈ ਭਾਈ ਲਾਲੇ ਪੰਨੂ ਨੇ ਵੀ, ਔਰ ਭਾਈ ਬਾਲਾ ਜੀ ਦੇ ਹਿਰਦੇ ਵਿਚ ਵੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਧਿਆਨ ਹੈ। ਗੁਰੂ ਸਾਹਿਬ ਜੀ ਦਾ ਧਿਆਨ ਹਿਰਦੇ ਚ ਧਾਰਨ ਕਰਕੇ ਖਡੂਰ ਸਾਹਿਬ ਤੋਂ ਰਾਏ ਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਨੂੰ ਚੱਲ ਪਏ।
ਮਗ ਮੈਂ ਯੁਗ ਚੱਲ ਨਿਰੰਤਰ।
ਗੁਰੂ ਘਰ ਦੇ ਸਿੱਖ ਦੇ ਭਾਈ ਬਾਲਾ ਜੀ ਵੀ ਤੇ ਭਾਈ ਲਾਲਾ ਪੰਨੂ ਜੀ, ਰਸਤੇ ਦੇ ਵਿਚ ਗੁਰੂ ਸਾਹਿਬ ਦੀ ਜਿਹੜੀ ਮਹਿਮਾ ਅਮਰਤ ਦੇ ਸਮਾਨ ਹੈ, ਇੱਕ ਦੂਜੇ ਨੂੰ ਕਹਿੰਦੇ ਸੁਣਦੇ ਜਾ ਰਹੇ। ਕਦੇ ਭਾਈ ਬਾਲਾ ਜੀ ਗੁਰੂ ਘਰ ਦੀ ਕਥਾ ਸੁਣਾਉਣ ਲੱਗ ਪੈਂਦੇ ਨੇ, ਕਦੇ ਭਾਈ ਲਾਲਾ ਪੰਨੂ ਜੀ ਸੁਣਾਉਣ ਲੱਗ ਪੈਂਦੇ ਨੇ, ਤਾਂ ਹਰੀ ਜਸ ਕਰਦੇ ਆ ਰਸਤੇ ਵਿਚ ਤੁਰੇ ਜਾ ਰਹੇ ਨੇ, ਔਰ ਨਿਰੰਤਰ ਲਗਾਤਾਰ ਤੁਰੇ ਜਾ ਰਹੇ ਨੇ।
ਪਹੁੰਚੇ ਜਦ ਤਲਵੰਡੀ ਜਾਏ ਲਾਲੂ ਆਲੀ ਅਗਲੇ ਆਏ।
ਬੜੀ ਛੇਤੀ ਨਾਲ ਚਲਦਿਆਂ ਚਲਦਿਆਂ ਗੁਰੂ ਜਪ ਕਰਦਿਆਂ ਕਰਦਿਆਂ ਪਤਾ ਹੀ ਨੀ ਚੱਲਿਆ ਵੀ ਕਿਹੜੇ ਵੇਲੇ ਬਾਟ ਮੁੱਕ ਗਈ, ਪਹਿਲਾਂ ਮੁੱਕ ਗਿਆ। ਤੇ ਚਲਦਿਆਂ ਕਹਿੰਦੇ ਤਲਵੰਡੀ ਸਾਹਿਬ ਆ ਪਹੁੰਚੇ, ਨਨਕਾਣਾ ਸਾਹਿਬ ਆ ਪਹੁੰਚੇ। ਤੇ ਚਾਚੇ ਲਾਲੂ ਦੇ ਘਰ ਬਾਰੇ ਤਾਂ ਭਾਈ ਬਾਲੇ ਨੂੰ ਪਤਾ ਹੀ ਸੀ ਕਿਉਂਕਿ ਉੱਥੋਂ ਦੇ ਵਸ਼ਿੰਦੇ ਸਨ। ਚਾਚੇ ਲਾਲੂ ਦੇ ਘਰ ਗਏ, ਸਭ ਤੋਂ ਪਹਿਲਾਂ ਉਹਨਾਂ ਨੂੰ ਜਾ ਕੇ ਮਿਲੇ।
ਕਰ ਮੰਗਲ ਪੁਨ ਭਜਨੀ ਉਚਾਰਾ ਸੁਣ ਲਾਲੋ
نمسکار کر کے کہن لگے چاچا لالو جی ایک پر اپکار کی گل ہے جی تسی کرو بھائی بالے نے بڑے پیار بےنتی کی ایک پر اپکار ہے جی تسی کرو شری گرو انگد صاحب جی جو پرم ندھان نتیاں دے خزانے نے او اس وقت گرو نانک صاحب جی دی گدی دے مالک ہن
شری نانک اون تین بکھے بیگنا کو جان
لالو جی تان گرو نانک صاحب جی اور گرو انگد صاحب جی پھیر کوئی نہیں رنگ تک مرد دونوں ہی ایک بیک نے केवल शरीर करके भेद है पर अंदरों जोत ओही है गुरु नानक पारस ते गुरु अंगद साहिब जी विच रंतक मात्र भी भेद कोई नहीं
जो परी तीनी अंगद को गुरी आए किन पत्री तुम सोन गुवाए
साहिब जी ने जो गुरता गद्दी है गुरियाई है वो गुरु अंगद साहब नु गद्दी है ہوں گرو انگد صاحب جی نے مینو تے کوجا گرو نانک صاحب جی کی جنم پتری انہوں نے منگوائی ست گرو گرو نانک صاحب جی جو جنم پتری ہے وہ ست گرو گرو انگد صاحب جی نے میرے کو منگوائی ہے
لالت ہیرن تاس جی کالا سن کر سکھ پتیو ست کالا
صاحب نے مالک بڑی بھاری لالسا ہے گرو نانک صاحب کی جنم پتری کے درشن کرنے اپنا سکھ بھی بھیجا میرے نال میں کلا نہیں آیا آ گرو انگد صاحب کے سکھ نے بھائی لالا پنوں جی یہ بھی ویکو میرے نال آئے ہیں
لالو کہے نہ پوچھ خود کو اب پتری تو جا چک جو
چاچا لالو جی کچھ گسے چ بیٹھے گسا کہڑی گل دسی وہ اگے دس وہ کہ مینو نہیں پتا بالیا جی جنم پتری لبدا پھر چاچے لالو نے جواب دتا کوڑا جہی جنم پتری بارے تھی منگتے پھر جنم پتری وہ بارے مینو نہیں کوئی پتا کتنے آؤ جنم پتری
نانک کے تم بہت پیارے ہم سو کہو
جنم پتری کی گل تو کرا گے بعد جی جنم پتری تھی منگو مینو نہیں پتا بارے چاچا لالو جی کہ بھائی بالا جی ایک گل دسو بھی تھی گرو نانک صاحب سے بڑے پیارے ہو تھی گرو نانک صاحب نے بڑا پیار کرتے ہو ساری زندگی تھی انہوں بیتی ہے اس گل کا بھید وچار کے مینو دسو ایک گل کی اصلیت مینو دسو
گرو انگد ہے کیسی چند منجی کیس کے آنند کم
دس بھائی مانا کہ گرو گرو انگد دیو ہے یا بابا جی چند ہے انہوں نے اپنے بھتیجے کی اپنے پوترے کی گل کرنی تھی نا کہ پیو کی جہی گدی ہوں وہ پتر بھولتی تھی کہ گرو انگد صاحب گرو نے وہ ساری زندگی انہوں نے بتیت کی دس بھائی مانا جی کہ گرو شری چند نے یا پھر گرو انگد دیو جی نے دس منجی کہڑے کول ہے یہ منجی جہی گرسا گدی کی ہے یہ پلا کہڑے کول ہے کون اصلی مالک نے
سکنے لئی کہ دیو پائی میرا کہ بالا انگد گرو شری نانک آپ
بالا جی اگو بولے کہن لگے چاچا لالو جی تھی سیانے بڑے سوجوان ہو یہ جڑا سوال تھی گرو بابا شری چند جی نے ਜਾਂ ਗੁਰੂ ਅੰਗਦ ਸਾਹਿਬ ਨੇ, ਮੈਂ ਇਹਦੇ ਬਾਰੇ ਤੁਹਾਨੂੰ ਦੱਸ ਕਿ ਇਹ ਵੇਖੋ ਕਿ ਅੰਗਦ ਗੁਰੂ, ਗੁਰੂ ਤਾਂ ਗੁਰੂ ਅੰਗਦ ਸਾਹਿਬ ਹੀ ਨੇ। ਕਿਉਂ? ਇਹਦੇ ਪਿੱਛੇ ਕਾਰਨ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਗੁਰਤਾ ਗੱਦੀ ਗੁਰੂ ਅੰਗਦ ਸਾਹਿਬ ਨੂੰ ਦਿੱਤੀ, ਨਾ ਕਿ ਸ੍ਰੀ ਚੰਦ। ਗੁਰੂ ਨਾਨਕ ਸਾਹਿਬ ਨੇ ਜੋ ਗੁਰਤਾ ਗੱਦੀ ਹੈ ਉਹ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਤੀ ਹੈ। ਖੁਦ ਗੁਰੂ ਨਾਨਕ ਸਾਹਿਬ ਨੇ ਪੰਜ ਪੈਸੇ ਨਾਰੀਅਲ ਰੱਖ ਕੇ ਤਿੰਨ ਪਰਿਕਰਮਾ ਕਰਕੇ ਮੱਥਾ ਟੇਕਿਆ। ਤੇ ਫਿਰ ਚਾਚਾ ਲਾ ਲਓ ਜੀ, ਤੁਸੀਂ ਆਪੇ ਅੰਦਾਜ਼ਾ ਲਾ ਲਓ, ਫਿਰ ਗੁਰੂ ਗੁਰੂ ਅੰਗਦ ਸਾਹਿਬ ਨੇ ਜਿਹਨਾਂ ਨੂੰ ਖੁਦ ਗੁਰੂ ਨਾਨਕ ਸਾਹਿਬ ਜੀ ਗੁਰਤਾ ਗੱਦੀ ਦੇ ਰਹੇ ਨੇ, ਖੁਦ ਗੁਰੂ ਨਾਨਕ ਸਾਹਿਬ ਪੰਜ ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕ ਰਹੇ ਨੇ। ਇਸ ਕਰਕੇ ਗੁਰੂ ਦਾ ਗੁਰੂ ਅੰਗਦ ਦੇਵ ਸਾਹਿਬ ਜੀ ਹੀ ਹਨ। ਖੁਦ ਗੁਰੂ ਨਾਨਕ ਸਾਹਿਬ ਨੇ ਗੁਰੂ ਸਾਥਿਆ ਹੋਵੇ। ਇਹ ਚਾਚਾ ਲਾਲੂ ਜੀ, ਦੱਸੋ ਉਹਨਾਂ ਦੀ ਕੋਈ ਬਰਾਬਰੀ ਕਰ ਸਕਦਾ ਜਿਹਨਾਂ ਨੂੰ ਖੁਦ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਸਾਥਿਆ ਹੋਵੇ? ਉਹਨਾਂ ਦੀ ਬਰਾਬਰੀ, ਉਹਨਾਂ ਦੀ ਸਮਤਾ ਭਲਾ ਕੌਣ ਕਰ ਸਕਦਾ ਹੈ? ਚਾਚਾ ਲਾਲੂ ਜੀ, ਮੈਂ ਚੰਗੀ ਤਰ੍ਹਾਂ ਖੋਜ ਲਿਆ ਪੂਰੇ ਗੁਰੂ ਨੂੰ, ਗੁਰੂ ਅੰਗਦ ਸਾਹਿਬ ਜੀ ਪੂਰਨ ਨੇ, ਧੀਰ ਜੀ ਮੱਤ ਵਾਲੇ ਨੇ। ਜਿਵੇਂ ਕੋਈ ਖਾਨ ਨੂੰ ਖਣਨ ਵਾਲਾ ਉਹਦੇ ਵਿੱਚੋਂ ਹੀਰਾ ਕੱਢ ਲੈਂਦਾ ਨਾ, ਏਦਾਂ ਮੈਂ ਪੂਰਨ ਤੌਰ ਤੇ ਗੁਰੂ ਅੰਗਦ ਸਾਹਿਬ ਜੀ ਦੀ ਭਾਲ ਕਰ ਲਈ ਹੈ। ਉਹੀ ਗੁਰੂ ਸਾਹਿਬ ਨੇ, ਉਹਨਾਂ ਕੋਲ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਹੈ, ਉਹੀ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਹਨ।
ਸ੍ਰੀ ਚੰਦ ਗੁਰ ਸੰਤ ਜਾਨੇ ਮਾਨੇ ਮਾਨਵ ਮਮੇ ਅਨੁਮਾਨੇ।
ਸਹੀ ਗੱਲ ਬਾਬੇ ਸ੍ਰੀ ਚੰਦ ਦੀ ਸਤਕਾਰ ਉਹਨਾਂ ਦਾ ਵੀ ਘੱਟ ਨਹੀਂ, ਕਿਉਂਕਿ ਉਹ ਗੁਰੂ ਨਾਨਕ ਸਾਹਿਬ ਦੇ ਸਪੁੱਤਰ ਨੇ, ਉਹ ਤਾਂ ਗੁਰੂ ਨਾਨਕ ਸਾਹਿਬ ਦੀ ਸੰਤਾਨ ਨੇ। ਤੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਤਾਂ ਕੁੱਕਰ ਵੀ ਨਮਸਕਾਰ ਕਰਨੇ ਯੋਗ ਨੇ, ਉਹ ਤਾਂ ਗੁਰੂ ਕੀ ਹੱਥ ਨੇ, ਉਹ ਤਾਂ ਸਤਿਗੁਰਾਂ ਦੇ ਸਪੁੱਤਰ ਨੇ। ਆ ਰਹੀ ਗੱਲ ਗੁਰਿਆਈ ਦੀ, ਉਹ ਤਾਂ ਗੁਰੂ ਅੰਗਦ ਸਾਹਿਬ ਨੂੰ ਮਿਲੀ ਹੈ। ਤੇ ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਜੀ ਦੇ ਸਪੁੱਤਰ ਹਨ, ਇਸ ਕਰਕੇ ਉਹਨਾਂ ਨੂੰ ਸਾਰੇ ਸਿੱਖ ਗੁਰੂ ਦਾ ਪੁੱਤਰ ਜਾਣ ਕੇ ਸਤਿਕਾਰ ਦਿੰਦੇ ਨੇ।
ਗੁਰ ਅੰਗਦ ਕੋ ਗੁਰਤਾ ਦੇ ਕਿਦੋਂ ਦੁਤੀਆ ਨਾਨਕ ਪ੍ਰਗਟੇ।
ਲਾਲੂ ਜੀ, ਗੁਰਦਾ ਦਾ ਗੁਰੂ ਅੰਗਦ ਸਾਹਿਬ ਨੂੰ ਦਿੱਤੀ ਹੈ ਗੁਰੂ ਨਾਨਕ ਸਾਹਿਬ ਜੀ ਦਾ। ਇਸ ਤਰ੍ਹਾਂ ਕਹਿ ਲਈਏ ਕਿ ਦੂਸਰੇ ਗੁਰੂ ਨਾਨਕ ਸਾਹਿਬ ਪ੍ਰਗਟ ਹੋਵੇ ਤੇ ਗੁਰੂ ਅੰਗਦ ਸਾਹਿਬ ਦੇ ਦੂਸਰੇ ਗੁਰੂ ਨਾਨਕ ਮਾਨੋ ਦੂਸਰੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਵਿੱਚ ਪ੍ਰਗਟ ਹੋਵੇ ਹਨ।
ਕਰ ਲਾਲੂ ਗਿਰਾ ਅਲਾਈ ਖੋਜੀ ਹੋਏ ਪਤਰੀ ਹੋਏ ਭਾਏ।
ਲਾਲੂ ਨੇ ਜਦੋਂ ਭਾਈ ਪਾਂਡੇ ਦੀਆਂ ਗੱਲਾਂ ਸੁਣੀਆਂ ਤੇ ਸੁਣ ਕੇ ਸਹਿਮਤ ਦੀ ਜਾਚ ਕੀਤੀ। ਹੁਣ ਥੋੜਾ ਜਿਹੜਾ ਮਨ ਦਾ ਗੁੱਸਾ ਸੀ ਨਾ, ਸ਼ਾਂਤ ਹੋ ਗਿਆ, ਸਮਝ ਆ ਗਈ ਕਿ ਹਾਂ ਜੇ ਭਾਈ ਬਾਲਾ ਜੀ ਕਹਿ ਰਹੇ ਨੇ ਵੀ ਗੁਰੂ ਗੁਰੂ ਅੰਗਦ ਸਾਹਿਬ ਨੇ, ਤੇ ਫਿਰ ਕਿਤੇ ਦੂਸਰੇ ਬੰਦੇ ਦੀ ਹੋਰ ਵੀ ਗਵਾਹੀ ਕੀ ਲੈਣੀ। ਚਾਚਾ ਲਾਲੂ ਜੀ ਕਹਿਣ ਲੱਗੇ, ਹਾਂ ਭਾਈ ਬਾਲਾ ਜੀ, ਤੁਸੀਂ ਜਨਮ ਪੱਤਰੀ ਬਾਰੇ ਗੱਲ ਕਰਦੇ ਸੀ, ਉਹ ਜਿਹੜੀ ਜਨਮ ਪੱਤਰੀ ਤੁਸੀਂ ਲੱਭਦੇ ਹੋ, ਮੈਂ ਤਾਂ ਹੁਣ ਹੋ ਗਿਆ ਬਜ਼ੁਰਗ, ਮੈਨੂੰ ਨੀ ਪਤਾ ਕਿੱਥੇ ਹੋਣੀ, ਤੇ ਤੁਹਾਨੂੰ ਦੱਸ ਦਿੰਦਾ ਘਰ ਵਿਚ ਕਾਗਜ਼ ਕਿੱਥੇ ਕਿੱਥੇ ਪਏ ਨੇ, ਤੁਸੀਂ ਆਪ ਲੱਭ ਲੋ, ਆਪ ਵੇਖ ਲੋ ਜੇ ਤੁਹਾਨੂੰ ਮਿਲ ਜਾਏ।
ਕਾਗਜ਼ ਲਿਖੇ ਕਿਸਾਈ
ਜੋਖੇ ਦੇ ਕਾਗਜ਼ ਸਾਰੇ ਇਕੱਠੇ ਪਏ ਨੇ, ਇਹਨਾਂ ਵਿਚ ਬਹੁਤੇ ਕਾਗਜ਼ ਹੈ, ਤੂੰ ਜਨਮ ਪੱਤਰੀ ਕਿਤੇ ਮਿਲੀ ਹੋਣੀ ਹੈ, ਮੈਨੂੰ ਤਾਂ ਪਤਾ ਨੀ, ਤੁਸੀਂ ਆਪ ਵੇਖ ਲੋ ਚੰਗੀ ਤਰ੍ਹਾਂ ਤੇ ਚੰਗੀ ਤਰ੍ਹਾਂ ਭਾਲ ਕਰਕੇ ਲੱਭ ਲੋ ਜੇ ਤੁਹਾਨੂੰ ਵਿੱਚੋਂ ਲੱਭਦੀ ਹੈ।
ਲਾਲੂ ਸੁਣੋ ਤੂੰ ਕਾਲੂ ਕੋ ਪ੍ਰਾਪਤ।
ਬਾਲਾ ਜੀ ਕਹਿਣ ਲੱਗੇ, ਚਾਚਾ ਲਾਲੂ ਜੀ, ਤੁਸੀਂ ਮੈਂ ਤਾਂ ਕਾਲੂ ਜੀ ਦੇ ਛੋਟੇ ਭਰਾ ਹੋ, ਉਹਨਾਂ ਦੇ ਛੋਟੇ ਵੀਰ ਹੋ।
ਜਨਮ ਜਨਕ ਨਾਨਕ ਮਹਿਲ ਕੁੰਤੇ ਅਮੈ ਅਗਾਤ।
ਨਾਂ ਤਾਂ ਹੁਣ ਮਾਤਾ ਜੀ ਨੇ ਤੇ ਨਾ ਹੀ ਉਹਨਾਂ ਦੇ ਪਿਤਾ ਜੀ ਨੇ, انہوں کو بعد جو انہوں نے پروار کوئی بڑا بزرگ ہے تو وہ کیول خوشی ہو تے کول ہی ہوں سارے گھر کی کار بک تیاری ہے کاغذ بھی سارے تھوڑے کول ہی ہیں
کون کرے ہم کام اب پتری خود کھوجو تاپا
چاچا لالو جی تھوڑے تین ہونے کام ہوا کہنے کرنا یہ سارا ہوں کارو سان آپ سارے نال اٹھو ابھی سہارا دے کے اٹھانے تھوڑا آپ سانڈے نال مرد کرو ساری سہایتا کرو تا جو اب جنم پتری لب
سکیے
کاغذ رکھے انہوں پتا ہوں کہ کہڑا کاغذ میں کتنے رکھے چاچے لالو نے سارے کاغذ کٹے ہیں آپ نال ہو کے سارے کاغذ کٹ کٹ کے کلا کلا کاغذ وہ وکھرا کر کے نال ہو کے دیکھا ہے
کھوج تو کھوج پتری جبھی دل تو پنجوے پائی سوے
لبدیا لبدیا کاغذ جیسے کہ ہوں پٹواری کا کام سی کئی سالا دیا بہت کھاتے کاغذ پتا نہیں پے سن لبدیا لبدیا پانچ دن لگ گئے کاغذ پنجویں دن جا کے شام نو کہ جنم پتری آدر کار مل گئی محنت کیونکہ گرو اگر صاحب کا تورنا سی تو پورا تو ہونا سی نا کہ لبدیا لبدیا پنجویں دن وہ کاغذوں کے وچوں جنم پتری مل گئی جنم پتری لب گئی
لالو نے کر پالا کہیں صحیح کر پنو لالا
پتری بھائی بالے نو پڑا دیتی چاچے لالو نے آخیا وہ لب گئی آ پڑھو یہی ہے جنم پتری بھائی بالے نے جنم پتری لئی پہ نو متھا ٹیکیا نمسکار کیتے تے اوہی جنم پتری پر بھائی لالے پنو نو دتی
لے پنو کون پتنی اچارے بالے چلیے سنگ ہمارے
پتری بھائی لالے پنو نے ویکھی تے متھا ٹیکیا نمسکار کیتی تے کہندے چلو بھائی بالا جی اے جنم پتری لے کے چلیے ساڈے نال چلو سچ گرو گرو اگر صاحب بھی بڑے خوش ہو گے گرو اگر صاحب سچے پاتشاہ جی بڑی کرپا کرن گے
تیرے گر گر ہر کے اپارا پرم پتھی کے پر اپکارا
صاحب جی اس جنم پتری نو دیکھن گے نا تے بڑے خوش ہو گے وہ بڑے رحمت کے گھر کے جا کے پر اپکار کرن گے بڑی بھاری دیا کرن گے بھائی بالا جی کہ بچن تو میرے پک نہیں کہہ رہے بھی جدو میں جا جی سکھ سے خوشی ہوئے گی اتنے میرے سے بھی بڑی خوشی ہوئے گی گرو کی خوشی اس سر دے کے بھی نہیں ملتی اس کا کچھ گوا کے بھی نہیں ملتی جی آپ کر کے گرو کی خوشی ملتی ہے تو پھر میں سچے کیوں رہا بھائی بالا جی کہ میرے واسطے میرے دل کی گل میں کہہ رہے ہیں یہ تو سن کے بھائی بالا جی بڑے خوش ہوئے
بالا پن پنچائی
اس طرح بھائی بالا جی پھر سچے نو واپس نال چل پائے ایک پاس بھائی لالا پنو جی بالا جی جنم پتری لئی ہوئی ہے دونوں سکھ شری تلوڈی صاحب کو ننکانا صاحب کو پھر شری کڈور صاحب کو واپس چل پے
لالو چلتی امیر سب ایسے پنچ نلے
جان لگے بھائی بالا جی ہونے چاچا لالو نے آخیا بھی جنہوں نے گرو نانک صاحب نے متھا ٹیکیا انہوں نے میں بھی کچھ ٹھیک کر بھاونا جاگ پی من پیسے پانچ پیسے اور ایک ناریل شری پل وہ بھائی بالے نو چاچے لالو نے ترن ویلے دتا
اپنی دش سے بھیج دی کولے مکتے تھے
آ گرو اگر صاحب جی میرے والوں پیٹ کرے نالے سناؤں دیا بھائی بالے نو چاچا لالو جی نے اس طرح بےنتی کی گرو انگد صاحب نے چرنا چ میرے ولو آٹا کر کے نہ مسا ٹیکیا جی بھائی بالا جی مسا ٹیک کے میرے ولو بےنتی کرا جی گرو انگد صاحب نو سچ گرو جی تک پرکار کا دوش نہیں تے نہ کسی پرکار سے ہرش کا دیش ہے تے نہ ہی کسی پرکار سے سوگ کا دیش ہے مہاراج جی تھی تو ہر سوگ تو نیارے ہو بڑا گسے بچا وہ کہنا بھی میرا ابھی گسا گدی ساڈا سیوک لے گیا چاچے لالو نو پتا سی جی بابا شری چاند جی گسے چ نے اس کر کے جی گرو انگد صاحب نو کہا جی بھی میرے ولو بےنتی کر کے کہ جی شری چاند گسا بھی کرے نا تو انہوں نے آخر جی وہ کرپا ہی رکھا جی اپنی انہوں نے اپنی دیا ہی رکھا جی وہ ہے گرو گھر کا ہی پتر ہے نا اس کر کے جی کسی وہ من چ گسا کرن بھی گرو انگد صاحب نو کہا جی انہوں نے سیوا ہی رکھا جی اپنی کرپا ہی رکھا جی
پالے بہو بجلی اچارا شری انگد نانک اوتارا
بالا جی کہن لگے چاچا لالو جی ستگرو گرو انگد صاحب سچے پاتشاہ جی مہاراج گرو نانک صاحب کا ہی دوسرا اوتار ہے گرو نانک صاحب جی مہاراج جی کا ہی اوتار ہن جی کام کی کسی نو کرو ہونا کرو ہے ہی نہیں یہ جہاں پانچ دوست نے تو انہوں نے نظر بھی نہیں آتے جی سورج کے نیڑے اندھیرا نہیں آنا سورج کے نیڑے کدے اندھیرا دیکھا کسی ایڈا گرو انگد صاحب گرو نانک صاحب کا ہی دوسرا روپ نے انہوں نے نیڑے بھی پانچ دوست نہیں آم
دم سو دم گیان سہاوے
کام اندریا کا دمن کرنا من نو روک لینا کہتے کام دم آدک یہ جڑا گیان ہے یہ گرو انگد صاحب جی کو سوکھ لایا کول براجمان ہے سورج پھیلا نا سارے سنسار ایسا گرو انگد صاحب جی سارے سنسار بھگتی کی دھوپ کا وسار کر وہ بھگتی کی دھوپ سارے پاس پسار رہے نے جنم پتری لے کے چل پے جیسے کھڈور صاحب کرپالو ستگرو دیالو ستگرو گرو انگد صاحب جی کا نواس ہے گرتا گدی دے اوپر میرے سر گرو انگد دے پاتشاہ جی مہاراج جی بیٹھے ہیں سر سچے پاتشاہ جی مہاراج جی دے مکھ تے پرکاش ہے کلیر تے خدر دا سفید رنگ دا چوڑا سر سچے پاتشاہ جی نے دھارن کیتا ہویا
ہے
جا کے بڑے ادب نال بھائی بالا جی اور بھائی لالے پنو سکھ نے گرو انگد صاحب سچے پاتشاہ جی مہاراج جی دے پوتر پاون کرنا کملا سے وندنا کی نمسکار کی پرسن ہو کے اتیس دیا کہن لگے تھے چیت کے گوبند کی یاد بنی ہے ہنسا جی جس کے اندر جہ جا پال آدھے مکھ تو اتیس بھی اہل کی نکلتی ہے میرے صاحب کے چند سدا گوبند گرو نانک صاحب کا دھیان ہے اس کر کے رتنا تو بھی ہر ویل یہی اصیت دے تھے چیت تو کڑکار نہ وسرے تھے چیت چ گوبند کی یاد رہے تھے چیت چ گرو کا دھیان رہے
خوشی کو سفالے کر پیمی ان پتری اپنے کر لیمی
مہاراج نے بڑی خوشیاں کیتیاں بھائی والے سے جو جنم پتری جو بھائی صاحب لیا سن وہ جنم پتری ستگرو جی نے اپنے ہاتھوں میں رکھی ہے ستکار نال گرو انگد صاحب نے وہ جنم پتری اپنے سر سے رکھی پہنا یہ میرے ستگرا کی جنم پتری نے میرے گردیو کی جنم پتری سر سے رکھی ستکار نال پاؤ سر سے رکھ کے نا پہلو متھا ٹیک کے پھر وہ جنم پتری بڑے پیار اپنی چھاتی لائی اپنے گل لائی ہے
درشن تم کروایو بھائی
بالا جی جنم پتری کے درشن نہیں کرائے تھی مینو سات سات گرو نانک صاحب کے درشن کرا دیتے مینو ستگرا کے درشن کرا دیتے مینو میرے صاحب کے درشن کرا دیتے نے میرے ہردے کے سارے بھرم نپ گئے نے یہ جنم پتری چ میرے ستگرو سچے پاتشاہ جی کی مہما دیکھی ہے یہ انہوں نے وڈیائی دیکھی ہے پنڈت ہریال جی نے ستگرو سچے پاتشاہ جی بھی یہ حکم ہے
سب انگد جی بچن سوکینے
ستگرو جی نے جنم پتری کھولی خالسہ جی جنم پتری کھول کے ویکیا جو اگے سنسکرت چ لکھی ہوئی وہ اکثر سنسکرت میں لکھے ہوئے سن سنسکرت میں لکھی ہوئی جنم پتری ویک کے پھر ستگرو سچے پاتشاہ جی بولے
ان اچرن کو جو جان سویا کو پر ارد بکھانے
آپ ساری دیا جانتے ہیں پر پھر بھی اتنے ارواد کرا بھی اگے ہوتے گرمکھی پڑھ سکیں کہنے لگے بھائی کوئی یہو جہ سکھ ہے جہاں سنسکرت پڑھ لینا ہوئے جنوں یہ سنسکرت پڑھنی آتی ہوئے کوئی سنسکرت کے اکھر پڑھ کے یہ ارتھ کر کے سنا بھی یہ لکھیا ہوا یہ بڑھیا ہوا
گرمکھی چاہیے کروائی گرمت پائے
گرمکھی سے گزارا کروا دئیے کہ کہڑا سمت ہے کہڑی طریق ہے کہڑا وار سیت ہے کہڑا نچتر ہے اصل اُن گرمکھی چ لکھا دئیے تا جو آن والے سمے چ گرسکھ پڑھن سنن پڑھن سنن والے سکھا نو گرمت کی پراپتی ہوے
سات گر کرپا ندان
گرو نانک صاحب سچے پاتشاہ دیکھو بھائی بالا جی ہونی دیکھ بیٹھے سن بولے کہ ستگرو گرو نانک صاحب سچے پاتشاہ جو کرپا دے ندان پجانے نے جس ویل جگت وچ بھدت سن جگت وچ پرگٹ سن اس سمے ایک گرو گھر کا سکھ ہے گرو نانک صاحب کی بہت سنگت کی گرو نانک صاحب کی سنگت کر کے انہیں ساری ودیا نو چنگی طرح جانیا ہے مہما خیرا جت زمیندار سکھ ہے کہ ستگرو سچے پاتشاہ جی مہاراج اوڈے کول کچھ ودیا ہے بھائی مہما خیرا جٹ جی ستگرو جی نو کہن لگے
پیرا موکھا کتری سلطان
بھائی پیرا موکھا کتری ہے جہاں سنسکرت جاندا ہے وہ سنسکرت تو بعد پورا انواد اگے گرمکھی وچ دیکھ سکتا ہے جی اگے انہاں انواد بھی گرمکھی وچ کر سکتا اوہ گرمکھی بھی آندی ہے سنسکرت بھی آندی ہے مہاراج جی وہ بھائی پیڑا موقع جی سلطان پور صاحب دے وچ رہندے ہن
اچھر جان ہے ویدو اگلک ہے بلوائیے تو
سچرا نو کہن لگے مہاراج جی ਉਹ ਦੋਹਾਂ ਅੱਖਰਾਂ ਨੂੰ ਜਾਣਦੇ ਨੇ, ਉਹ ਸੰਸਕ੍ਰਿਤ ਵੀ ਜਾਣਦੇ ਨੇ ਤੇ ਉਹ ਗੁਰਮੁਖੀ ਵੀ ਜਾਣਦੇ ਨੇ, ਆਪਾਂ ਉਹਨਾਂ ਨੂੰ ਬੁਲਾ ਲਈਏ ਤੇ ਉਹ ਇੱਥੇ ਆਉਣ, ਇਸ ਜਨਮ ਪੱਤਰੀ ਨੂੰ ਲਿਖ ਕੇ ਤੇ ਸੰਸਕ੍ਰਿਤ ਦੇ ਅੱਖਰ ਪੜ੍ਹ ਕੇ ਇਹਨੂੰ ਗੁਰਮੁਖੀ ਚ ਲਿਖ ਦੇਣ।
ਸ੍ਰੀ ਅੰਗਦ ਕਾ ਤੁਮ ਹੀ ਜਾਓ, ਕੱਲ ਸਤਕਾਰ ਤੁਰਤ ਲੈ ਆਓ।
ਭਾਈ ਮਹਿਮਾ ਖਹਿਰਾ ਜੀ ਕਰੇ, ਇਹ ਕੰਮ ਤੁਸੀਂ ਕਰੋ, ਸੁਲਤਾਨਪੁਰ ਸਾਹਿਬ ਜਾਓ ਤੇ ਤੁਸੀਂ ਜਾ ਕੇ ਭਾਈ ਪੈੜੇ ਮੌਕੇ ਖੱਤਰੀ ਨੂੰ ਆਪਣੇ ਨਾਲ ਸਤਕਾਰ ਨਾਲ ਇੱਥੇ ਲਿਆਓ, ਤਾਂ ਜੋ ਅਸੀਂ ਉਹਨਾਂ ਪਾਸੋਂ ਇਹ ਗੁਰਮੁਖੀ ਦੇ ਵਿੱਚ ਲਿਖਵਾ
ਸਕੀ।
ਬੜੀ ਛੇਤੀ ਨਾਲ ਚੱਲੇ ਸੁਲਤਾਨਪੁਰ ਸਾਹਿਬ ਗਏ, ਉਥੇ ਜਾ ਕਰਕੇ ਭਾਈ ਪੈੜੇ ਮੌਕੇ ਕੋਲ ਪਹੁੰਚ ਕੇ ਉਹਨਾਂ ਨੂੰ ਨਾਲ ਲਿਆਏ।
ਅਰੇ ਉਹ ਚੰਦਪੁਰ ਆ ਗਿਆ ਤੀਵੀ,
ਭਾਈ ਪੈੜਾ ਮੋਖਾ ਜੀ ਨੇ ਆ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ। ਗੁਰੂ ਅੰਗਦ ਸਾਹਿਬ ਨੇ ਹੁਕਮ ਕੀਤਾ, ਭਾਈ ਪੈੜਾ ਜੀ ਫੜੋ, ਇਹ ਜਨਮ ਪੱਤਰੀ ਵਿੱਚ ਕੀ ਲਿਖਿਆ ਹੋਇਆ ਹੈ।
ਕਰ ਮਹਿਲੇ ਕਰ ਪੱਤਰਕਾ ਬਾਜੀ, ਜਨ ਪਾਣੀ ਰੱਖਣਾ ਪਰ ਨਾਚੀ।
ਜਨਮ ਪੱਤਰੀ ਹੱਥ ਚ ਲੈ ਕੇ ਭਾਈ ਪੈੜਾ ਮੋਖਾ ਜੀ ਪੜ੍ਹਨ ਲੱਗੇ ਨਾ ਸੰਸਕ੍ਰਿਤ, ਤੇ ਕਹਿੰਦੇ ਏਦਾਂ ਬੋਲੇ ਪੜ੍ਹਦਿਆਂ ਪੜ੍ਹਦਿਆਂ ਮੰਨ ਲੋ ਜਿਵੇਂ ਪਾਣੀ ਦੀ ਜਿਹੜੀ ਦੇਵੀ ਹੈ ਨਾ, ਉਹ ਜਾਂ ਸਰਸਵਤੀ, ਉਹ ਮੰਨ ਲੋ ਜ਼ੁਬਾਨ ਤੇ ਨੱਚਣ ਲੱਗ ਪਈ ਹੋਵੇ। ਕਹਿੰਦੇ ਇਸ ਤਰ੍ਹਾਂ ਕਹਿੰਦੇ ਉਹਨਾਂ ਦੀ ਰਚਨਾ ਦੇ ਉੱਤੋਂ ਸੰਸਕ੍ਰਿਤ ਦੇ ਅੱਖਰ ਜਿਹੜੇ ਸਨ ਉਹ ਪੜ੍ਹ ਕੇ ਸੁਣਾਉਣ ਲੱਗੇ।
ਸੁਣ ਕਰ ਖੁਸ਼ੀ ਕਰੀ ਤੇ ਇੱਕ ਪਰ ਗੁਰਮੁਖੀ ਲਿਖੀਏ ਤੇ ਅੱਖਰ।
ਸੁਣ ਕੇ ਬੜੀ ਖੁਸ਼ੀ ਕੀਤੀ, ਕਹਿਣ ਲੱਗੇ ਭਾਈ ਪੈੜਾ ਮੋਖਾ ਜੀ ਏਦਾਂ ਕਰੋ ਵੀ ਹੁਣ ਇਹਨੂੰ ਗੁਰਮੁਖੀ ਅੱਖਰਾਂ ਚ ਲਿਖ ਦੋ, ਸਾਨੂੰ ਸੁਣਾਇਆ ਇਹ ਹੁਣ ਗੁਰਮੁਖੀ ਅੱਖਰਾਂ ਵਿੱਚ ਲਿਖ ਦਿਓ।
ਕਹਿ ਕਰ ਕਾਗਜ ਲੀਨ ਮੰਗਾਏ, ਅਬ ਹੀ ਲਿਖਵਾਈ।
ਕਹਿ ਕੇ ਕਾਗਜ ਮੰਗਵਾ ਲਏ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਹੁਣ ਸਾਰੀ ਕਥਾ ਦਿਖਾਉਣ ਲੱਗੇ, ਕਹਿੰਦੇ ਵੀ ਇਹ ਵੀ ਲਿਖ ਦਿਓ ਤੇ ਇੱਧਰ ਭਾਈ ਬਾਲਾ ਜੀ ਜੋ ਉਚਾਰਨ ਕਰਨਗੇ ਗੁਰੂ ਸਾਹਿਬ ਦੀ ਕਥਾ ਉਹ ਵੀ ਲਿਖੀ ਜਾਓ। ਬੋਲੋ
ਆਸਮਦਾਰ ਅਸੀਮੇ ਬਿਆਲਾ, ਆਪ ਸੁਨੇ ਇਹ ਸਿੱਖ ਬਿਸਾਲਾ।
ਆਪ ਗੁਰਦੁਆਰਾ ਮਾਲਕ ਖਾੜਾ ਸਾਹਿਬ ਸਰੂਰ ਸਾਹਿਬ ਆਪਣੇ ਡਾਹ ਕੇ ਬੈਠੇ, ਬੜੇ ਬੜੇ ਪਿਆਰ ਵਾਲੇ ਸਿੱਖ ਉਹ ਵੀ ਆ ਜਾਂਦੇ ਨੇ, ਭਾਈ ਬਾਲਾ ਜੀ ਕਥਾ ਸੁਣਾਉਂਦੇ ਨੇ, ਭਾਈ ਪੈੜਾ ਮੋਖਾ ਜੀ ਕਥਾ ਲਿਖਦੇ ਨੇ, ਔਰ ਸੰਗਤ ਸਾਰੀ ਗੁਰੂ ਅੰਗਦ ਸਾਹਿਬ ਦੇ ਸਫੇਦ ਬੈਠ ਕੇ ਸੁਣਦੀ ਹੈ। ਜਿਵੇਂ ਭਾਈ ਬਾਲਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣਾਣੀ ਆਰੰਭ ਕਰ ਰਹੇ ਨੇ, ਉਹ ਕਥਾ ਆਪ ਜੀ ਸਗਲਿਆਂ ਪ੍ਰਕਰਨਾਂ ਚ ਸਰਵਣ ਕਰੋਗੇ। ਗਾਇਬ ਜੀ ਦਾ ਪਵਿੱਤਰ ਜਸ ਕਥਨ ਕਰਦਿਆਂ ਹੋਈਆਂ ਸੁਰਨਾ ਸੁਖਾਂ ਦੀ ਸੇਵਾ ਕਰਦੇ ਜੇ। ਵਾਹਿਗੁਰੂ 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 ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਪਾਰ
ਨਾਮ ਦਾਨ ਰਾਤੋ ਹੀ ਆਪ
کیرتن دوارا سنگتان نال کر کے واحگ جی کا خالصہ واحگ